ਅੱਜ ਦੀ ਜਗਿਆਸਾ ਦੇ ਪ੍ਰਥਾਏ ਭਾਈ ਸਾਹਿਬ ਜੀ ਨੇ ਫਰਮਾਇਆ ਹੈ, ਅਸੀਂ ਤਾਂ ਦਾਤਾ ਜੀ ਦੇ ਦਰ ਤੇ ਬੈਠੇ ਰਹਿਣਾ ਹੈ, ਦਰ ਤੋਂ ਪਰੇ ਸਾਡੇ ਆਪਣੇ ਔਗਣ ਹੀ ਰੱਖ ਰਹੇ ਹਨ। ਸਾਰਾ ਦਿਨ ਅਸੀਂ ਓਬਜੈਕਟਲੀ ਪਦਾਰਥਾਂ ਵਿੱਚ ਹੀ ਰੁੱਝੇ ਰਹਿੰਦੇ ਹਾਂ, ਇਸ ਵਾਸਤੇ ਅਸੀਂ ਤਰਲੇ ਵੀ ਕਰਦੇ ਹਾਂ। ਜਦ ਕਦੇ ਸਬਜੈਕਟਿਵਲੀ ਆਤਮੀਅਤਾ ਵਿੱਚ ਜਾਈਏ ਤਾਂ ਮਿਲਾਪ ਸੰਭਵ ਹੈ। ਦਲੀਜ਼ਾਂ 'ਤੇ ਬੈਠਣਾ ਸਾਧਨਾ ਹੈ ਅਤੇ ਸਾਧਨ ਮਿਲਾਪ ਦਾ ਕਾਰਨ ਬਣਦੇ ਹਨ। ਗੁਰਮਤਿ ਸਿਖਲਾਉਂਦੀ ਹੈ, ਅਨੰਤ ਇੰਤਜ਼ਾਰ, ਅਨੰਤ ਪਿਆਰ, ਫਿਰ ਅਨੰਤ ਦਇਆ। ਵਾਹਿਗੁਰੂ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਫਿਰ ਇਸ ਸ੍ਰਿਸ਼ਟੀ ਦੇ ਮਨੁੱਖੀ ਸਰੀਰਾਂ ਦੀ ਛਪਰੀ ਬਣਾ ਕੇ ਉਹਦੇ ਵਿੱਚ ਹੀ ਲੁਕ ਬੈਠਾ ਹੈ। ਸਾਡੀ ਉਸ ਤੋਂ ਕੋਈ ਵੱਖਰੀ ਹੋਂਦ ਨਹੀਂ ਹੈ, ਉਹ ਸਾਡੇ ਵਿੱਚ ਹੈ, ਅਸੀਂ ਉਸ ਵਿੱਚ ਹਾਂ। ਬਸ ਸਾਡਾ ਕੰਮ ਹੈ ਖੇਤ ਨੂੰ ਗੋਡੀ ਜਾਣਾ, ਮਜ਼ਦੂਰੀ ਦੇਣਾ ਮਾਲਕ ਦਾ ਕੰਮ ਹੈ। ਜਿਸ ਤਰ੍ਹਾਂ ਜਦ ਇੱਕ ਵਾਰੀ ਲੱਕੜੀ ਨੂੰ ਅੱਗ ਲੱਗ ਜਾਏ ਉਹ ਫਿਰ ਬੁੱਝਦੀ ਨਹੀਂ, ਇਸੇ ਤਰ੍ਹਾਂ ਸਾਡੀ ਵਾਹਿਗੁਰੂ ਨਾਲ ਮਿਲਾਪ ਦੀ ਲਗਨ ਲੱਗ ਜਾਵੇ, ਚਾਹ ਬਣ ਜਾਵੇ ਤਾਂ ਸਦਾ ਜਾਰੀ ਰਹਿੰਦੀ ਹੈ। ਦੁਨੀਆ ਤਪ ਰਹੀ ਹੈ, ਸਿਮਰਨ ਨਾਲ ਠੰਡ ਪੈਂਦੀ ਹੈ। ਸਿਮਰਨ ਅਭਿਆਸੀ ਨੂੰ ਇਹ ਵੀ ਕਾਫੀ ਹੈ, ਪੁੱਗੀਆਂ ਹੋਈਆਂ ਰੂਹਾਂ ਰੱਬ ਜੀ ਵਿੱਚ ਸਮਾ ਕੇ ਫਿਰ ਸੰਸਾਰ ਵਿੱਚ ਵਾਪਸ ਆਉਂਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਨੂੰ ਜੋ ਤਾਰਨਾ ਹੋਇਆ, ਇਸ ਲਈ ਸਾਨੂੰ ਗੁਰੂ ਨਾਨਕ ਦੇਵ ਜੀ 'ਤੇ ਤਰਸ ਕਰਨਾ ਚਾਹੀਦਾ ਹੈ। ਅਸਾਂ ਉਹ ਸਾਰੇ ਪਰਹੇਜ਼ ਕਰਨੇ ਹਨ, ਦਵਾਈ ਖਾਣੀ ਹੈ ਜੋ ਸਾਡੇ ਉਸ ਵੈਦ ਨੇ ਸਾਨੂੰ ਦੱਸੀ ਹੈ। ਜਿਹੜਾ ਮਰੀਜ਼ ਡਾਕਟਰ ਦੇ ਦੱਸੇ ਪਰਹੇਜ਼ ਨਹੀਂ ਰੱਖਦਾ, ਸਮਝੋ ਡਾਕਟਰ 'ਤੇ ਤਰਸ ਨਹੀਂ ਕਰ ਰਿਹਾ ਅਤੇ ਆਪਣੀ ਬਿਮਾਰੀ 'ਤੇ ਡਾਕਟਰ ਦੀ ਖੇਚਲ ਵਧਾ ਰਿਹਾ। ਇਸ ਤਰ੍ਹਾਂ ਡਾਕਟਰ ਦਾ ਕੰਮ ਕਿਵੇਂ ਘਟੇਗਾ? ਅਸਾਂ ਬ੍ਰਹਮ ਨਹੀਂ ਬਣਨਾ, ਸ਼ੋਹਰਤ 'ਤੇ ਤਾਕਤ ਨਹੀਂ ਮੰਗਣੀ, ਅਸਾਂ ਉਸਦੇ ਦਰ 'ਤੇ ਬੈਠ ਕੇ ਉਸਦੇ ਦਰਸ਼ਨ ਦੀ ਚਾਹ ਦੀ ਅਰਦਾਸ ਕਰਨੀ ਹੈ, ਉਸਦੇ ਤ੍ਰਾਣ ਨਾਲ ਹੀ ਉਸ ਨੂੰ ਮਿਲਣਾ ਹੈ, ਮਨ 'ਤੇ ਸਦਾ ਪਹਿਰਾ ਦੇਣਾ ਹੈ। ਇਹੀ ਬਣਾਉਂਦਾ ਹੈ ਅਤੇ ਇਹੀ ਵਿਗਾੜਦਾ ਹੈ। ਵਾਹਿਗੁਰੂ ਅਤੇ ਰੂਹ ਦਾ ਮਿਲਾਪ ਕਿਵੇਂ ਹੁੰਦਾ ਹੈ, ਸਾਨੂੰ ਇਸ ਦਾ ਕਿਸ ਤਰ੍ਹਾਂ ਗਿਆਨ ਹੋ ਸਕਦਾ ਹੈ, ਜਦਕਿ ਸਾਨੂੰ ਨਦੀ ਅਤੇ ਸਮੁੰਦਰ ਦੇ ਮਿਲਾਪ ਦਾ ਵੀ ਠੀਕ ਤਰ੍ਹਾਂ ਇਲਮ ਨਹੀਂ ਹੈ। ਇੰਗਲਿਸ਼ ਚੈਨਲ ਬਰਤਾਨੀਆ ਦੇ ਅਤੇ ਫਰਾਂਸ ਦੇ ਦਰਮਿਆਨ ਵਿੱਚ ਸਮੁੰਦਰੀ ਮਾਰਗ ਹੈ। ਇਸ ਵਿੱਚ ਇੱਕ ਗਰਮ ਪਾਣੀ ਦੀ ਨਦੀ ਵਗਦੀ ਹੈ, ਉਹ ਹੈ ਤੇ ਸਮੁੰਦਰ ਵਿੱਚ, ਪਰ ਉਸਦਾ ਪਾਣੀ ਬਾਕੀ ਸਮੁੰਦਰ ਦੇ ਪਾਣੀ ਤੋਂ ਅਲਹਿਦਾ ਰਹਿੰਦਾ ਹੈ। ਸਾਡੀ ਸੁਰਤ ਦੇ ਦੋ ਹਿੱਸੇ ਹੁੰਦੇ ਹਨ, ਸਿਮਰਨ ਜਾਰੀ ਰਹੇ ਤਾਂ ਉਹ ਸਮਾਂ ਆ ਜਾਂਦਾ ਹੈ ਜਦ ਸੁਰਤ ਦਾ ਉਤਲਾ ਹਿੱਸਾ ਕੰਮ ਕਾਜ ਕਰਦਾ ਰਹਿੰਦਾ ਹੈ ਅਤੇ ਨਿਚਲਾ ਹਿੱਸਾ ਨਾਮ ਵਿੱਚ ਰੁੱਝਾ ਰਹਿੰਦਾ ਹੈ, ਉੱਥੇ ਨਾਮ ਜਾਰੀ ਰਹਿੰਦਾ ਹੈ। ਜਿਵੇਂ ਰੋਟੀ ਅਸੀਂ ਮਨ ਦੇ ਗਿਆਤ ਹਿੱਸੇ ਨਾਲ ਖਾਂਦੇ ਹਾਂ, ਅੱਖਾਂ ਦੇਖਦੀਆਂ ਹਨ, ਹੱਥ ਕਰਮ ਕਰਦੇ ਹਨ, ਮੂੰਹ ਚੇਤਦਾ ਹੈ, ਇਹ ਕੁਛ ਤੇ ਸਾਡੇ ਧਿਆਨ ਗੋਚਰ ਹੈ ਉੱਪਰੋਂ ਉੱਪਰੋਂ, ਪਰ ਹਜ਼ਮ ਇਸ ਨੂੰ ਅਗਿਆਤ ਹਿੱਸਾ ਹੀ ਕਰਦਾ, ਉੱਥੇ ਸਾਡਾ ਕੋਈ ਦਖਲ ਨਹੀਂ ਹੈ। रागी जां धार्मिक करिंदा रुपइयां दी लालसा करके कीर्तन करे जां सेवा करे तां गुरमुख नूं स्वाद नहीं आवेगा, वह उठ के चला जाएगा। ते जे वाहिगुरु जी नूं सुणाउण दी खातर कीर्तन ते सेवा होवे तां रस भी आएगा ते उस नूं माया भी बहुत आ जाएगी, क्योंकि छेवें पातशाह साहब श्री गुरु हरगोबिंद पातशाह जी ने इस अवस्था नूं इस तरह किया है कि सुनाउण वाला प्रवक्ता संतोखी होवे, सुनण वाला गुरमुख सत्संगी सखी होवे, फिर ये सत्संग हो जाएगा, अमृत चरेगा, पदार्थां दी भी कोई टूट नहीं रहेगी। नाम सिर्फ साधन नहीं सिद्धि भी है, नाम नामी नाल अभेद है ते उसे विच लै जांदा है। जिवें ग्रांड ट्रंक जिहनूं जीटी रोड भी आखदे हां अमृतसर पुजदी है ते आप अमृतसर दा हिस्सा भी है, अमृतसर भी बन जाती है ते जद आदमी पूर्ण भी हो जाए तद भी नाम ते कीर्तन ना छड्डे। पंचम पातशाह जी ने ਤਾਂ ਇੱਕ ਥਾਵੇਂ ਆਪਣੀ ਇਹ ਲਾਲਸਾ ਪ੍ਰਗਟ ਕੀਤੀ ਹੈ ਕਿ ਮੇਰੇ ਜਦ ਤੱਕ ਸਾਹਸ ਹਨ ਮੈਂ ਸਦਾ ਸਿਮਰਨ ਕਰਦਾ ਰਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਅਥਾ ਸਾਗਰ ਹੈ, ਆਤਮਿਕ ਬਿਮਾਰਾਂ ਲਈ ਅਪਾਰ ਔਸ਼ਧੀ ਭੰਡਾਰ ਹੈ, ਇਸ ਵਿੱਚ ਸਭ ਬਿਮਾਰੀਆਂ ਦੀ ਦਵਾਈ ਹੈ। ਸਿਰ ਦਰਦ ਵਾਸਤੇ ਸਿਰ ਦਰਦ ਦੀ ਦਵਾਈ ਹੀ ਖਾਣੀ ਚਾਹੀਦੀ ਹੈ, ਨਾ ਕਿ ਪੇਟ ਧਰਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਅਥਾਹ ਸਾਗਰ ਹੈ, ਆਤਮਿਕ ਬਿਮਾਰੀ ਲਈ ਅਪਾਰ ਔਸ਼ਧੀ ਭੰਡਾਰ ਹੈ, ਇਸ ਵਿੱਚ ਸਭ ਬਿਮਾਰੀਆਂ ਦੀ ਦਵਾਈ ਹੈ। ਫਿਰ ਇਹ ਸਾਨੂੰ ਸੋਝੀ ਹੋਣੀ ਚਾਹੀਦੀ ਹੈ ਕਿ ਸਿਰ ਦਰਦ ਵਾਸਤੇ ਸਿਰਫ ਸਿਰ ਦੀ ਦਵਾਈ ਖਾਣੀ ਚਾਹੀਏ, ਨਾ ਕਿ ਪੇਟ ਦਰਦ ਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਬੜੇ ਧਿਆਨ ਨਾਲ ਕਰੋ, ਫਿਰ ਵੀ ਜੇ ਕੋਈ ਤੁੱਕ ਜਾਂ ਇਸ਼ਾਰਾ ਸਮਝ ਵਿੱਚ ਨਾ ਆਵੇ ਤਾਂ ਫਿਕਰ ਨਾ ਕਰੋ, ਪਾਠ ਜਾਰੀ ਰੱਖੋ। ਇਹ ਸੰਭਵ ਹੈ ਕੁਛ ਅੱਗੇ ਚੱਲ ਕੇ ਪੂਰਾ ਸ਼ਬਦ ਹੀ ਮਿਲ ਜਾਵੇਗਾ ਉਸ ਨੁਕਤੇ ਨੂੰ ਖੋਲ੍ਹਣ ਵਾਸਤੇ ਜੋ ਪਹਿਲਾਂ ਸਮਝ ਨਹੀਂ ਆਇਆ ਸੀ। ਲੋਕਾਂ ਤੋਂ ਅਰਥ ਜਾਂ ਕਥਾ ਬੜੇ ਸਾਵਧਾਨ ਹੋ ਕੇ ਸੁਣੋ, ਕਈ ਆਪਣੇ ਮਤਲਬ ਵਾਸਤੇ ਗੁੰਮਰਾਹ ਕਰਦੇ ਹਨ। ਯਾਦ ਰੱਖਣਾ, ਨਾਮ ਹੀ ਨਿਰਗੁਣ ਅਤੇ ਸਰਗੁਣ ਬ੍ਰਹਮ ਹੈ, ਨਾਮ ਹੀ ਪਰਮੇਸ਼ਰ ਹੈ। ਇਸ ਨੁਕਤੇ ਤੋਂ ਕਿਸੇ ਦੇ ਕਥਨ ਨਾਲ ਡੋਲਣਾ ਨਹੀਂ, ਯਕੀਨ ਵਿੱਚ ਬੱਝੇ ਰਹਿਣਾ ਹੈ।